ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ, ਪਰਲੋਕ ਸੁਣਿਓ, ਬਿਦਲੋਕ ਸੁਣਿਓ, ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਹਮ ਅਵਗੁਣ ਪਰੇ ਇਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣੋ ਗੁਰ ਸੰਗਤ, ਤੇ ਮਲੰਤ ਜਮਤਰਾਸ ਮਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਣਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰੱਖੋ ਸਰਣਾਈ। ਤੇਰੇ ਕਵਣ ਕਵਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਣ ਨਾ ਸਕੋ, ਤੂੰ ਠਾਕਰ ਊਚ ਭਗਵਾਨਾ। ਤੁਮਰੀ ਮਹਿਮਾ ਵਰਣ ਨਾ ਸਕੋ, ਤੂੰ ਠਾਕਰ ਊਚ ਭਗਵਾਨਾ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੀ ਪਵਿੱਤਰ ਹਜ਼ੂਰੀ ਵਿੱਚ ਮਹਾਨ ਯੁਗ ਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ, ਤਿਨ੍ਹਾਂ ਦੇ ਪਾਵਨ ਪਵਿੱਤਰ ਤਪ ਸਥਾਨ 'ਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਉਣ ਵਾਸਤੇ ਇਕੱਤਰ ਹੋਏ ਜਿੰਨੇ ਵੀ ਸਤਸੰਗੀ, ਜਿੰਨੇ ਵੀ ਗੁਰਮੁਖ ਪਿਆਰੇ, ਰੱਬ ਦੇ ਉੱਤੇ ਸ਼ਰਧਾ ਰੱਖਣ ਵਾਲੇ ਗੁਰਮੁਖ ਸਾਰੇ ਇੱਕ ਵਾਰੀ ਦਾਸ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਆਸੂ ਦਾ ਮਹੀਨਾ ਸਮਾਪਤ ਹੋ ਗਿਆ ਤੇ ਠੰਡ ਦਾ ਮੌਸਮ ਸ਼ੁਰੂ ਹੋ ਗਿਆ। ਇਸ ਮਹੀਨੇ ਵਿੱਚ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਵਾਹਿਗੁਰੂ ਜੀ ਨਿਰੰਕਾਰ ਜੀ ਸਮੇਂ ਸਮੇਂ ਮੁਤਾਬਕ ਯੁੱਗਾਂ ਯੁੱਗਾਂ ਦੇ ਵਿੱਚ ਆਪਣੇ ਸਰੀਰ ਬਦਲ ਕੇ ਸੰਸਾਰ ਨੂੰ ਤਾਰਨ ਵਾਸਤੇ, ਆਪ ਕਲਾ ਲੈ ਕੇ ਸੰਸਾਰ ਨੂੰ ਤਾਰਨ ਵਾਸਤੇ ਆਉਂਦੇ ਰਹੇ। ਕਲਯੁੱਗ ਦੇ ਅਵਤਾਰ ਸਤਿਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਨੂੰ ਭੱਟਾਂ ਨੇ ਬਾਣੀ ਵਿੱਚ ਲਿਖਿਆ ਹੈ, ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮਰਾਰ ਕੰਸ ਕਿਰਥਾਰਥ ਕੀਓ, ਉਗਰ ਸੈਨ ਕੋ ਰਾਜ ਅਵੈ ਭਗਤੈ ਜਨ ਦੀਓ। ਕਲਯੁਗ ਪ੍ਰਮਾਣ ਗੁਰੂ ਨਾਨਕ, ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਵਚਲ ਅਟਲ ਆਦਿ ਪੁਰਖ ਪਰਮਾਇਓ। ਕਲਯੁਗ ਵਿੱਚ ਵਡਿਆਈ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਬਖਸ਼ਿਸ਼ ਕੀਤੀ, ਸੋ ਇਸ ਮਹੀਨੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਅਵਤਾਰ ਪੁਰਬ ਵੀ ਸੰਗਤਾਂ ਮਨਾਉਣਗੀਆਂ। ਤੇ ਇਸ ਮਹੀਨੇ ਦੇ ਵਿੱਚ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਆਪਣਾ ਪੰਜ ਭੌਤਿਕ ਸਰੀਰ ਸੰਸਾਰ ਦੇ ਲੋਕਾਂ ਤੋਂ ਅਲੋਪ ਕਰ ਲਿਆ, ਉਹ ਵੀ ਦਿਨ ਇਸ ਮਹੀਨੇ ਵਿੱਚ 28 ਕੱਤਕ ਦਾ ਕਿਸੇ ਤੋਂ ਭੁੱਲਿਆ ਹੋਇਆ ਨਹੀਂ ਹੈ। ਇਸ ਕਰਕੇ ਸਾਧ ਸੰਗਤ ਜੀ, ਇਹ ਕੱਤਕ ਦਾ ਮਹੀਨਾ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦਾ ਖਾਸ ਮਹੱਤਤਾ ਵਾਲਾ, ਦੇਸਾਂ ਵਿਦੇਸਾਂ ਤੋਂ ਦੁਨੀਆਂ ਆ ਕੇ ਉਹਨਾਂ ਨੂੰ ਨਤਮਸਤਕ ਹੋਣ ਵਾਸਤੇ ਉਹਨਾਂ ਦੀ ਇਸ ਧਰਤੀ ਦੀ ਮਿੱਟੀ ਆਪਣੇ ਮੱਥੇ 'ਤੇ ਲਾਉਣ ਵਾਸਤੇ ਸਾਰੇ ਹਿੰਦੁਸਤਾਨ ਵਿੱਚੋਂ ਜਿਹੜੇ ਜਿਹੜੇ ਵੀ ਬਾਬਾ ਜਵਾਲਾ ਸਿੰਘ ਜੀ 'ਤੇ ਸ਼ਰਧਾ ਰੱਖਣ ਵਾਲੇ ਗੁਰਮੁਖਿਆ, ਉਹ 27 ਕੱਤਕ ਨੂੰ ਰਾਤ ਨੂੰ ਇੱਥੇ ਦੀਵਾਨ ਲੱਗਦੇ ਆ, 28 ਕੱਤਕ ਨੂੰ ਭੋਗ ਪੈ ਜਾਂਦੇ ਆ। ਸੋ ਥੋੜ੍ਹੇ ਸਮੇਂ ਵਾਸਤੇ ਵਿਚਾਰ ਕਰਨੀ ਹੈ। ਸਾਰੀ ਸੰਗਤ ਜਿੰਨੀ ਬੈਠੀ ਗੁਰਮੁਖੋ, ਗੁਰੂ ਅਰਜਨ ਦੇਵ ਮਹਾਰਾਜ ਨੇ ਜੀਵ ਦੇ ਮਿਲਣ ਵਾਸਤੇ, ਪਰਮੇਸ਼ਰ ਦੇ ਮਿਲਾਪ ਵਾਸਤੇ ਢੰਗ ਤਰੀਕੇ ਦੱਸੇ ਆ ਕੀ ਕਠਿਨਾਈਆਂ ਆਉਂਦੀਆਂ, ਰਸਤੇ ਦੇ ਵਿੱਚ ਕਿਹੜਾ ਵਿਖੜਾ ਪੈਂਦਾ, ਕਿੱਥੋਂ ਤੈਅ ਕਰਨਾ, ਕਿੱਥੋਂ ਲੰਘਣਾ, ਕਿੱਦਾਂ ਰੱਬ ਤੱਕ ਪਹੁੰਚਣਾ, ਇਹ ਗੱਲਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਦੱਸੀਆਂ ਹੋਈਆਂ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕਿਰਤ ਉੱਦਾਂ ਦੀ, ਕਿਰਤ ਤਾਂ ਚੋਰ ਵੀ ਕਿਰਤ ਕਰਦਾ, ਭਲੇ ਗੁਰਮੁਖ ਵੀ ਕਿਰਤ ਕਰਦੇ ਆ। ਕਿਰਤ ਧਰਮ ਦੀ ਹੋਣੀ ਚਾਹੀਦੀ ਆ, ਕਿਰਤ ਸੱਚ ਦੀ ਹੋਣੀ ਚਾਹੀਦੀ ਆ। ਜੇ ਕਿਰਤ ਧਰਮ ਦੀ ਨਹੀਂ ਤਾਂ ਪਰਮੇਸ਼ਰ ਤੋਂ ਟੁੱਟ ਜਾਂਦਾ, ਪਰਮੇਸ਼ਰ ਤੋਂ ਜੀਵ ਟੁੱਟ ਕੇ ਜੀਵ ਬਣ ਗਿਆ। ਜੇ ਪਰਮੇਸ਼ਰ ਨਾਲ ਜੁੜ ਕੇ ਫਿਰ ਪਰਮੇਸ਼ਰ ਬਣ ਗਿਆ। ਜੇ ਪਰਮੇਸ਼ਰ ਵਾਲੇ ਗੁਣ ਕਿਸੇ ਦੇ ਅੰਦਰ ਆ ਜਾਣ ਤਾਂ ਉਹਨੂੰ ਪਰਮੇਸ਼ਰ ਕਹਿ ਦਿੰਦੇ ਆ। ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਜੇ ਸਾਧਾਂ ਵਾਲੇ ਕਰਮ ਕੋਈ ਕਰੂ, ਦੁਨੀਆਂ ਨੂੰ ਦੇਵਤਾ ਕਹਿਣ ਲੱਗ ਜਾਂਦੀ। ਇਸ ਕਰਕੇ ਦੋ ਚੀਜ਼ਾਂ ਆ, ਕਿਰਤ ਤੱਕ ਕਰਮ, ਕਰਮ ਜਿਹੜੇ ਗੁਰੂ ਨੇ ਦੱਸੇ ਆ। ਕਰਮ ਬਹੁਤ ਮਨੁੱਖ ਕਰਦਾ, ਇਹਨੂੰ ਚੰਗੇ ਮੰਦੇ ਕਰਮ ਦਾ ਪਤਾ ਵੀ ਆ। ਕੋਈ ਐਸਾ ਬੰਦਾ ਨਹੀਂ ਜਿਹਨੂੰ ਚੰਗੇ ਮੰਦੇ ਕਰਮ ਦਾ ਪਤਾ ਨਾ ਹੋਵੇ। ਝੂਠੀ ਗਵਾਹੀ ਦੇਣੀ ਹੋਵੇ, ਜੱਜ ਦੇ ਮੂਹਰੇ ਖੜਾ, ਬੰਦੇ ਦੀਆਂ ਲੱਤਾਂ ਕੰਬਦੀਆਂ, ਅੰਦਰੋਂ ਸੱਚ ਦੀ ਆਵਾਜ਼ ਆਉਂਦੀ ਆ। ਇਹਨੂੰ ਪਤਾ ਝੂਠ ਆ, ਸੱਚ ਝੂਠ ਦਾ ਇਹਨੂੰ ਸਾਰਾ ਹੀ ਪਤਾ। ਉਹ ਕਰਮ ਇੱਦਾਂ ਦੇ ਮਨੁੱਖ ਕਰਦਾ, ਉਹ ਕਰਮਾਂ ਕਰਕੇ ਜੀਵ ਪਰਮੇਸ਼ਰ ਤੋਂ ਵਿਛੜ ਗਿਆ। ਉਹ ਕਰਮ ਬਣਾਉਣ ਵਾਸਤੇ ਮਿਹਨਤ ਕਰਨੀ ਪੈਂਦੀ ਆ। ਤੁਸੀਂ ਹੁਣ ਤਾਂ ਜਿਹੜੇ ਮੇਰੀ ਉਮਰ ਦੇ ਆ ਉਹ ਤਾਂ ਜਾਣਦੇ ਆ, ਮੇਰੇ ਜਿਹੜੇ ਮੇਰੇ ਤੋਂ ਛੋਟੀ ਉਮਰ ਦੇ ਆ, ਜਾਂ ਬੀਬੀਆਂ ਭੈਣਾਂ ਜਾਂ ਬੱਚੀਆਂ ਛੋਟੀ ਉਮਰ ਦੀਆਂ, ਇਹਨਾਂ ਨੂੰ ਨਹੀਂ ਪਤਾ। ਖੂਹ ਦੇ ਉੱਤੇ ਲੱਜ ਪਾਣੀ ਖਿੱਚਦੇ ਹੁੰਦੇ ਸੀ ਬਾਲਟੀ ਨਾਲ, ਥੋੜ੍ਹੀ ਲੱਜ ਕੱਚੀ ਹੁੰਦੀ ਸੀ ਤਾਂ ਉਹ ਜਿਹੜੀ ਇੱਟਾਂ ਦੇ ਉੱਤੇ ਨਿਸ਼ਾਨ ਪਾਉਂਦੀ ਸੀ। ਹੁਣ ਵੀ ਤੁਸੀਂ ਪੁਰਾਣੇ ਖੂਹਾਂ 'ਤੇ ਦੇਖਿਓ, ਇੱਟਾਂ ਦੇ ਉੱਤੇ ਲੱਜ ਨੇ ਨਿਸ਼ਾਨ ਪਾਏ ਹੁੰਦੇ ਆ। ਰੱਸੀ ਆਪਤ ਜਾਤ ਹੈ, ਸਿਰ ਪਰ ਹੋਤ ਨਿਸ਼ਾਨ। ਜਿਹੜਾ ਘੜਾ ਹੁੰਦਾ ਨਾ ਮਿੱਟੀ ਦਾ, ਇਹ ਘੜਾ ਗੋਲ ਹੁੰਦਾ, ਇਹ ਮਨ ਵੀ ਘੜੇ ਮੰਗਰ ਗੋਲ ਆ। ਇਹਨੂੰ ਤੁਸੀਂ ਘੜੇ ਨੂੰ ਇੱਦਾਂ ਖੂਹ ਪੱਕੇ ਥਾਂ 'ਤੇ ਰੱਖਦੇ ਤਾਂ ਪਾਣੀ ਪੈਂਦਾ ਨਹੀਂ ਹੈ, ਹਿੱਲ ਜਾਂਦਾ। ਉਹਨੂੰ ਜਦ ਰੋਜ਼ ਰੱਖਣ ਲੱਗ ਜਾਈਏ ਨਾ ਘੜੇ ਨੂੰ ਖੂਹ ਦੀ ਮੌਣ 'ਤੇ, ਉਹ ਆਪਣੀ ਜਗ੍ਹਾ ਬਣਾ ਜਾਂਦਾ ਉਹਦੇ ਉੱਤੇ। ਜਿਹੜੇ ਮੇਰੀ ਉਮਰ ਦੇ ਉਹਨਾਂ ਨੂੰ ਪਤਾ ਖੂਹ ਦੀਆਂ ਮੌਣਾਂ ਦੇ ਉੱਤੇ ਜਗ੍ਹਾ ਬਣੀਆਂ ਘੜਿਆਂ ਦੀਆਂ, ਉਹ ਘੜਾ ਉਹਦੇ ਤੇ ਜਗ੍ਹਾ ਬਣਾ ਦਿੰਦਾ, ਫਿਰ ਘੜੇ ਨੂੰ ਫੜਨਾ ਨਹੀਂ ਪੈਂਦਾ। ਇੱਦਾਂ ਹੀ ਮਿਹਨਤ ਕਰਨੀ ਪੈਂਦੀ ਆ। ਜਿਹੜੇ ਬਾਣੀ ਪੜ੍ਹਦੇ ਆ, ਜਿਹੜੇ ਨਾਮ ਜਪਦੇ ਆ, ਉਹ ਘੜੇ ਮਗਰ ਗੋਲ ਆ, ਇੱਦਾਂ ਟਕਾ ਨਹੀਂ, ਮਨ ਟਿਕਦਾ ਨਹੀਂ ਆ। ਉਹਨੂੰ ਤੁਸੀਂ ਰੋਜ਼ ਰੱਖੋ, ਘੜੇ ਨੂੰ ਇੱਟ ਦੇ ਉੱਤੇ ਰੱਖੀ ਜਾਓ, ਉਹ ਇੱਟ ਦੇ ਵਿੱਚ ਇੱਕ ਡੂੰਘਾ ਜਿਹਾ ਨਿਸ਼ਾਨ ਪੈ ਜਾਂਦਾ, ਫਿਰ ਘੜਾ ਫੜਨਾ ਨਹੀਂ ਪੈਂਦਾ। ਇੱਦਾਂ ਹੀ ਅਭਿਆਸ ਹੈ। ਤੁਸੀਂ ਕਰਮ ਦਾ ਅਭਿਆਸ ਕਰੋ, ਉਹ ਅਭਿਆਸ ਕਰਦਿਆਂ ਮਨ ਟਕਾ ਵਿੱਚ ਆ ਜਾਊਗਾ ਹੌਲੀ ਹੌਲੀ। ਸਤਿਗੁਰੂ ਜੀ ਨੇ ਕੱਤਕ ਦੇ ਮਹੀਨੇ ਵਿੱਚ ਉਪਦੇਸ਼ ਬਖਸ਼ਿਆ ਗੁਰੂ ਅਰਜਨ ਦੇਵ ਮਹਾਰਾਜ ਨੂੰ। ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਯੋਗ। ਹੁਣ ਕੀਤੇ ਤਾਂ ਕਰਮ ਆਪਣੇ ਮਾੜੇ ਹੈ, ਇਹ ਦੋਸ਼ ਦੂਜਿਆਂ ਨੂੰ ਦੇਈ ਜਾਂਦਾ, ਮੈਨੂੰ ਫਲਾਨੇ ਨੇ ਆਹ ਕਿਹਾ, ਫਲਾਨੇ ਨੇ ਮੇਰੇ ਇੱਟ ਮਾਰੀ ਜਾਂ ਫਲਾਨੇ ਨੇ ਆਹ ਕੀਤਾ। ਹੈ ਤਾਂ ਕੋਈ ਪਿਛਲਾ ਕਰਮ ਹੋਊਗਾ, ਪਿਛਲੇ ਕਰਮਾਂ ਮੁਤਾਬਕ ਭੋਗ ਰਿਹਾ ਹੋਊਗਾ। ਸਤਿਗੁਰੂ ਜੀ ਕਹਿੰਦੇ ਕਰਮ ਤੇਰੇ ਆਪਣੇ ਕੀਤੇ ਹੋਏ ਆ, ਜੇ ਤੂੰ ਦੁਖੀ ਵੀ ਆ ਤਾਂ ਪਿਛਲੇ ਆਪਣੇ ਕਰਮਾਂ ਕਰਕੇ ਦੁਖੀ ਆ। ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਯੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਵੈਸੇ ਰੋਗ ਤਾਂ ਸੰਸਾਰ ਵਿੱਚ ਬੜੇ ਆ, ਸਰੀਰਾਂ ਨੂੰ ਗਿਣਤੀ ਨਹੀਂ ਕੀਤੀ ਜਾਂਦੀ ਰੋਗਾਂ ਦੀ। ਉਦਾਂ ਇੱਕ ਮਨ ਦੇ ਰੋਗ ਆ, ਇੱਕ ਤਨ ਦੇ ਰੋਗ ਆ। ਤਨ ਦੇ ਰੋਗ ਤਾਂ ਡਾਕਟਰ ਠੀਕ ਕਰ ਦਿੰਦੇ ਆ, ਮਨ ਦੇ ਰੋਗਾਂ ਦੀ ਨਿਵਿਰਤੀ ਡਾਕਟਰਾਂ ਕੋਲੋਂ ਨਹੀਂ ਹੁੰਦੀ। ਮਨ ਦੇ ਰੋਗ ਜਿਹੜੇ ਆ, ਇੱਕ ਤ੍ਰਿਸ਼ਨਾ ਦਾ ਰੋਗ ਆ, ਇੱਕ ਹਉਮੈ ਦਾ ਰੋਗ ਆ, ਇਹ ਦੋਵੇਂ ਮਨ ਦੇ ਰੋਗ ਆ। ਇਹਨਾਂ ਨੂੰ ਮਿਟਾਉਣਾ ਹੋਵੇ ਤਾਂ ਕਿਸੇ ਮਹਾਂਪੁਰਖ ਦੀ ਜ਼ਰੂਰਤ ਪੈਂਦੀ ਆ, ਤੇ ਇਹ ਦੋਵੇਂ ਰੋਗ ਮਿਟੇ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਜਿੱਦਾਂ ਬਾਹਰਲੇ ਮੁਲਕ ਨੂੰ ਜਾਣਾ ਹੋਵੇ ਤਾਂ ਪਹਿਲਾਂ ਉਹ ਡਾਕਟਰੀ ਕਰਦੇ ਆ ਵੀ ਬਿਮਾਰੀ ਜੇ ਲੱਗੀ ਹੋਈ ਸਾਡੇ ਮੁਲਕ 'ਚ ਨਾ ਪੈ ਜਾਵੇ, ਉਹ ਪਹਿਲਾਂ ਡਾਕਟਰੀ ਕਰਾਉਂਦੇ ਆ। ਜੇ ਡਾਕਟਰੀ 'ਚ ਪਾਸ ਹੋ ਜਾਵੇ ਫਿਰ ਵੀਜ਼ਾ ਦੇ ਦਿੰਦੇ ਆ। ਇੱਦਾਂ ਹੀ ਦਰਗਾਹ ਵਿੱਚ, ਸੱਚਖੰਡ ਵਿੱਚ ਵੀ ਜਾਣ ਵਾਸਤੇ ਪਹਿਲਾਂ ਡਾਕਟਰੀ ਕਰਾਉਣੀ ਪੈਂਦੀ ਆ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋ ਵਸਾਰਿਆ, ਬੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰ ਇਹ ਜਿਉਂ ਬਿਤਾ ਲਿਆ। ਹੋਮੇ ਦਾ ਰੋਗ, ਸਤਿਗੁਰੂ ਜੀ ਕਹਿੰਦੇ ਸੀ ਇਹ ਪੁਰਾਣਾ ਰੋਗ ਹੈ, ਇਹਨੂੰ ਲੰਮਾ ਪੁਰਾਣਾ, ਜਿੱਦਾਂ ਕਹਿੰਦੇ ਬਿਮਾਰੀ ਪੁਰਾਣੀ ਹੋ ਗਈ ਹੈ ਤੇਰੀ, ਬਹੁਤ ਟਾਈਮ ਲੱਗ ਜਾਣਾ। ਹੋਮੇ ਦੀਰਘ ਰੋਗ ਹੈ, ਦੀਰਘ ਹੁੰਦਾ ਲੰਮਾ, ਕਿਤੇ ਪੁਰਾਣਾ ਲੱਗਾ ਆ। ਦਾਰੂ ਪੀ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਇਹ ਗੁਰੂ ਦੀ ਮਹਾਂਪੁਰਖ ਦੀ ਸੰਗਤ ਤੋਂ ਬਿਨਾਂ ਇਹ ਦੋਵੇਂ ਰੋਗ ਨਿਵਿਰਤ ਨਹੀਂ ਹੁੰਦੇ। ਜਾਂ ਰੱਬ ਨੂੰ ਭੁੱਲ ਜਾਵੇ, ਸਮਝ ਲਓ ਦੋਵੇਂ ਰੋਗ ਲੱਗੇ ਤਾਂ ਰੱਬ ਨੂੰ ਭੁੱਲ ਗਿਆ। ਇਹ ਜਿਹੜਾ ਰੱਬ ਨੂੰ ਭੁੱਲਿਆ ਸਮਝ ਲਓ ਦੋਵੇਂ ਉਹਦੇ ਵਿੱਚ, ਜਿਹੜਾ ਕਹੇ ਮੇਰੇ ਚ ਹਉਮੈ ਹੈ ਨਹੀਂ, ਜਿਹਨੇ ਤੁਸੀਂ ਬੈਠੇ ਮੈਂ ਵੀ ਤੁਹਾਡੇ ਵਿੱਚ ਹੀ ਹਾਂ। ਜੇ ਕੋਈ ਬੰਦਾ ਕਹੇ ਮੇਰੇ ਚ ਤ੍ਰਿਸ਼ਨਾ ਹੈ ਨਹੀਂ, ਮੇਰੇ ਚ ਹਉਮੈ ਹੈ ਨਹੀਂ, ਜੇ ਰੱਬ ਨਹੀਂ ਮਿਲਿਆ ਤਾਂ ਦੋਵੇਂ ਸਮਝ ਲਓ ਹੈਗੀਆਂ ਹੀ ਆ, ਸਮਝ ਲਓ ਪੱਕੀਆਂ ਅੰਦਰ ਬੈਠੀਆਂ ਹੀ ਆ, ਉਹ ਕਿਸੇ ਨਾ ਕਿਸੇ ਰੂਪ ਵਿੱਚ ਛੁੱਪ ਕੇ ਬੈਠੀਆਂ। ਬਾਬਾ ਆਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਇੱਕ ਪ੍ਰਮਾਣ ਦਿੰਦੇ ਹੁੰਦੇ ਸੀ। ਉਹ ਕਹਿੰਦੇ ਕਈ ਵਾਰੀ ਬੰਦੇ ਨੂੰ ਭੁਲੇਖਾ ਪੈ ਜਾਂਦਾ ਮੇਰੇ ਚ ਹਉਮੈ ਹੈ ਨਹੀਂ, ਕਹਿੰਦੇ ਸਮਝਦਾ ਖਰੇ ਮੈਂ ਸੰਪੂਰਨ ਹੋ ਗਿਆ। ਕਹਿੰਦੇ ਸੰਪੂਰਨ ਹੋਇਆ ਨਹੀਂ ਹੁੰਦਾ, ਉਹ ਚੀਜ਼ ਅੰਦਰ ਸਹਿ ਕੇ ਬੈਠੀ ਰਹਿੰਦੀ ਹੈ, ਜਦ ਉਹਨੂੰ ਕੋਈ ਲੋਭ ਦਿਸਦਾ ਉਸ ਵੇਲੇ ਪ੍ਰਗਟ ਹੋ ਜਾਂਦੀ। ਉਹ ਫਿਰ ਇੱਕ ਕਥਾ ਸੁਣਾਉਂਦੇ ਹੁੰਦੇ ਸੀ, ਉਹਨਾਂ ਦੀ ਜੀਵਨ ਕਥਾ ਵਿੱਚ ਲਿਖੀ ਉਹ ਆ। ਇੱਕ ਬੰਦਾ ਦਰਖਤ ਤੇ ਚੜਿਆ, ਦਰਖਤ ਵੱਢਦਾ ਸੀ। ਉਹ ਦਰਖਤ ਵੱਢਦਿਆਂ ਵੱਢਦਿਆਂ ਜਿਹੜੇ ਡਾਲੇ ਤੇ ਖੜਾ ਸੀ ਉਹਨੂੰ ਹੀ ਵੱਢੀ ਜਾਵੇ। ਉਹ ਇੱਕ ਭਲਾ ਪੁਰਸ਼ ਨੰਗਿਆ ਬੇਵਕੂਫਾ, ਕਹਿੰਦਾ ਜੇ ਡਾਲੇ ਚੜਿਆ ਤੂੰ ਉਹਨੂੰ ਵੱਢੀ ਜਾਂਦਾ, ਡਿੱਪਣਾ ਥੱਲੇ ਤੈਂ। ਉਹ ਕਹਿੰਦਾ ਜਾ, ਤੇਰੇ ਵਰਗੇ ਬਥੇਰੇ ਗੱਲਾਂ ਕਰਦੇ ਗਏ ਆ, ਅਸੀਂ ਰੋਜ਼ ਦਰਖਤ ਵੱਢਦੇ ਹਾਂ। ਉਹ ਹਜੇ ਉੱਥੇ ਗਿਆ, ਉਹ ਡਾਲਾ ਟੁੱਟ ਗਿਆ। ਉਹਨੇ ਕਿਹਾ ਲੈ ਵੀ ਜਿਹੜਾ ਬੰਦਾ ਮੈਨੂੰ ਕਹਿ ਕੇ ਗਿਆ ਨਾ, ਰੱਬੇ ਹੀ ਸੀ। ਉਹ ਨੱਠ ਕੇ ਉਹਦੇ ਪੈਰਾਂ ਨੂੰ ਪੈ ਗਿਆ, ਪੈਰਾਂ ਨੂੰ ਪੈ ਗਿਆ ਤਾਂ ਕਹਿੰਦਾ ਤੂੰ ਰੱਬੇ ਹੀ ਆਵੇ, ਤੂੰ ਕਹਿੰਦਾ ਡਿੱਪਣਾ, ਮੈਂ ਡਿੱਪਿਆ। ਉਹ ਕਹਿੰਦਾ ਬੇਵਕੂਫ ਨਾ, ਵਾਹ ਪੈ ਗਿਆ। ਉਹ ਕਹਿੰਦਾ ਮੈਨੇ ਇਹ ਦੱਸ, ਮੈਂ ਮਰਨਾ ਕਦੋਂ ਆ? ਉਹ ਕਹਿੰਦਾ ਬੇਵਕੂਫ ਤਾਂ ਹੁਣ ਖਹਿੜਾ ਕਿਤੇ ਛਡਾਈਏ। ਉਹ ਕਹਿੰਦਾ ਜਾ ਉੱਥੇ ਜਾ ਕੇ ਮਰ ਜਾ। ਉਹ ਖੇਤ ਸੀਗਾ ਨੀਵਾਂ ਜਿਹਾ, ਉਹਨੂੰ ਤਾਂ ਖਹਿੜਾ ਛਡਾਇਆ, ਉਹ ਉੱਥੇ ਲੰਮਾ ਪੈ ਗਿਆ, ਅੱਖਾਂ ਮੀਟ ਲਈਆਂ, ਮਰਿਆ ਮਗਰ ਲੰਮਾ ਪੈ ਗਿਆ। ਇੱਕ ਬੰਦਾ ਤੁਰਿਆ ਜਾਂਦਾ, ਘੇ ਦਾ ਘੜਾ ਚੱਕਿਆ ਸਿਰ ਤੇ, ਤਾਂ ਸਿਖਰ ਦੁਪਹਿਰਾ ਕਹਿੰਦਾ ਅੱਗੇ ਕੋਈ ਬੰਦਾ ਹੀ ਲੱਭ ਜਾਂਦਾ, ਦੋ ਰੁਪਈਏ ਦੇ ਦਿੰਦੇ ਘੜਾ ਹੀ ਚੁਕਾਉਣ ਦੇ, ਮੇਰਾ ਟਾਈਮ ਹੀ ਲੰਘ ਜਾਂਦਾ। ਇੰਜਾ ਦੋ ਰੁਪਈਏ ਸੁਣੇ, ਕਹਿੰਦਾ ਬਈ ਜਾਂ ਜੀਂਦੇ ਸੀ ਚੱਕ ਚੁੱਕ ਲਈਦਾ ਸੀ, ਮਰੇ ਪਏ ਆ। ਉਹ ਕਹਿੰਦਾ ਮਰਿਓ ਤਾਂ ਬੋਲਦੇ ਨੀ ਆ। ਕਹਿੰਦਾ ਤਾਜੇ ਹੀ ਮਰੇ ਆ, ਹਲੇ ਸਾਹ ਬਿਰਲਾ ਬਿਰਲਾ ਹੈਗਾ। ਉਹ ਕਹਿੰਦੇ ਜਾਂ ਲੋਭ ਦੀ ਆਂਸ ਦੀਦੀ ਹੈ ਨਾ, ਇਹ ਅੰਦਰੋਂ ਫਿਰ ਜਾਗ ਪੈਂਦਾ। ਇਹ ਦੋਵੇਂ ਚੀਜ਼ਾਂ ਅੰਦਰ ਛੁੱਪ ਕੇ ਬੈਠੀਆਂ ਰਹਿੰਦੀਆਂ, ਮਨੁੱਖ ਨੂੰ ਭੁਲੇਖਾ ਲੱਗ ਜਾਂਦਾ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਰਾਜਾ ਨਿਰਗ ਨੇ 21 ਲੱਖ ਸਾਲ ਕਿਰਲੇ ਦੀ ਜੂਨ ਭੋਗੀ, 21 ਲੱਖ ਸਾਲ। ਇਹ ਭਾਗਵਤ ਪੁਰਾਣ ਦੀ ਕਥਾ ਆ, ਗਲਤੀ ਵੀ ਕੋਈ ਹੈ ਨਹੀਂ ਸੀ ਉਹਦੀ ਬਹੁਤੀ ਬੜੀ। ਤਾਂ 21 ਲੱਖ ਸਾਲ, 42 ਲੱਖ, 43 ਲੱਖ, 20,000 ਸਾਲ ਚੌਂ ਯੁੱਗਾਂ ਦੀ ਉਮਰ ਆ। ਤੇ 21 ਲੱਖ ਸਾਲ ਉਹਨੇ ਕਿਰਲੇ ਦੀ ਜੂਨ ਹੀ ਭੋਗੀ। ਉਹ ਫਿਰ ਰਾਮ ਚੰਦਰ ਮਹਾਰਾਜ ਉਹਨੂੰ ਸੁਣਾਉਂਦੇ ਆ, ਲਕਸ਼ਮਣ ਨੂੰ ਕਥਾ ਸੁਣਾਉਂਦੇ ਆ। ਕਹਿੰਦੇ ਲਕਸ਼ਮਣ ਹਲੇ ਖੂਹ ਚ ਹੀ ਆ, ਉਹ ਕਿਰਲਾ ਸਤਯੁਗ ਦਾ ਪਾ ਆ। ਕਹਿੰਦੇ ਭਗਵਾਨ ਕ੍ਰਿਸ਼ਨ ਆਉਣੇ ਆ ਤਾਂ ਉਹ ਕੱਢੂਗੇ। ਬੇਮੁੱਖ ਹੋਏ ਰਾਮ ਤੇ, ਜਿਹਨੇ ਤੁਸੀਂ ਬੈਠੇ ਆ ਸਾਰੇ, ਤੁਸੀਂ ਬੜੇ ਭਾਗਾਂ ਵਾਲੇ ਆ। ਹੁਣ ਧਾਰਮਿਕ ਪੱਖ ਬਹੁਤ ਡਾਊਨ ਹੋ ਗਿਆ, ਬਹੁਤ ਜ਼ਿਆਦਾ ਦੁਨੀਆਂ ਤੁਹਾਡੇ ਨਾਲ ਜ਼ਿਆਦਾ ਤਾਂ ਮੇਰਾ ਖਿਆਲ ਉੱਥੇ ਅੱਤਵਾਲ ਬਾਜ਼ਾਰ 'ਚ ਹੀ ਹੋਣੀ ਆ। ਦੁਨੀਆਂ ਸਾਰੀ ਬੇਮੁੱਖ ਹੋਈ ਫਿਰਦੀ ਆ, ਕੋਈ ਮੋਬਾਈਲ 'ਚ ਫਸ ਗਿਆ, ਕੋਈ ਟੈਲੀਵਿਜ਼ਨ 'ਚ ਫਸ ਗਿਆ, ਸਾਰੇ ਦੂਜੇ ਪਾਸੇ। ਇੱਕ ਨਾਮ ਲਾ ਕੇ ਸਵਾਰ ਆ, ਇੱਕ ਭਰਮ ਭੂਲੇ ਦਹਿ ਦਿਸ, ਇੱਕ ਨਾਮ ਲਾ ਕੇ ਸਵਾਰ ਆ। ਤੁਸੀਂ ਸਾਰੇ ਚਲੋ ਭਾਵਾਂ ਨਾਮ ਨਾਲ ਨਹੀਂ ਜੁੜੇ, ਇੰਨਾ ਕੁ ਤਾਂ ਪਤਾ ਹੀ ਆ ਨਾ, ਧਾਰਮਿਕ ਪੱਖ ਆ। ਸ਼ਾਬਾਸ਼ ਸਾਰੇ ਗੁਰਮੁਖਾਂ ਦੇ, ਜਿੰਨੇ ਕੁ ਤੁਸੀਂ ਬੈਠੇ ਆ, ਬਹੁਤ ਆ, ਬਹੁਤ ਆ। ਬੀਬੀਆਂ ਵੀ, ਸੁਨਿਆਰਿਆਂ ਦੀ ਦੁਕਾਨ ਤੇ ਸੌਦਾ ਮਹਿੰਗਾ ਹੁੰਦਾ, ਗਾਹਕ ਥੋੜੇ ਹੁੰਦੇ। ਸਬਜ਼ੀ ਮੰਡੀ ਚ ਰੌਲਾ ਜ਼ਿਆਦਾ ਹੁੰਦਾ, ਸਾਰੇ ਸਮਾਨ ਸਸਤਾ ਹੁੰਦਾ। ਇੱਥੇ ਸਮਾਨ ਹੈਗਾ ਮਹਿੰਗਾ, ਤਾਂ ਜਿਹੜੇ ਗੁਰਮੁਖ ਆਉਂਦੇ ਇਹਨਾਂ ਦੇ ਵੱਡੇ ਭਾਗ ਹੀ ਆ, ਸਮਝ ਲਓ ਪੂਰਬ ਦਾ ਕਰਮ ਬਣਦਾ। ਬੇਮੁੱਖ ਹੋਏ ਰਾਮ ਤੇ, ਇੱਕੋ ਵਾਰੀ ਮੂਲਾ ਬੇਮੁੱਖ ਹੋਇਆ। ਸਾਧ ਸੰਗਤ ਜੀ ਧਿਆਨ ਕਰਿਓ, ਕੋਈ ਬਹੁਤਾ ਵੱਡਾ ਕਸੂਰ ਨਾ ਸੀ, ਇੱਕੋ ਵਾਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਿਹਾ ਘਰੇ ਹੀ ਆ, ਕਹਿੰਦੇ ਜੀ ਹੈ ਨਹੀਂ। ਕਿੰਨਾ ਕੁ ਵੱਡਾ ਕਸੂਰ ਸੀ, ਕਸੂਰ ਤਾਂ ਕੋਈ ਬਹੁਤਾ ਵੱਡਾ ਹੈ ਨਹੀਂ ਸੀ। ਇੰਨੀ ਗੱਲ ਕਹਿਣ ਤੇ 239 ਸਾਲ ਲੱਗੇ। 239 ਸਾਲਾਂ ਬਾਅਦ ਉਸ ਵੇਲੇ ਸਹੇ ਦੀ ਜੂਨ ਵਿੱਚ ਪਿਆ ਸੀ, ਪਤਾ ਨਹੀਂ ਪਹਿਲਾਂ ਕਿਹੜੀ ਕਿਹੜੀ ਜੂਨ ਚੋਂ ਆਇਆ ਹੋਣਾ। ਸਹੇ ਦੀ ਜੂਨ ਤਾਂ ਥੋੜੀ ਹੁੰਦੀ ਆ, ਉਮਰ ਥੋੜੀ ਹੁੰਦੀ ਆ, ਪਤਾ ਨਹੀਂ ਕਿਹੜੀ ਕਿਹੜੀ ਜੂਨ ਚੋਂ ਆਇਆ ਹੋਣਾ। ਇਸ ਕਰਕੇ ਨਾਮ ਜਪਿਆ ਕਰੋ ਸਾਰੇ ਹੀ, ਨਿਤਨੇਮ ਕਰਿਆ ਕਰੋ ਥੋੜਾ ਬਹੁਤਾ ਰੋਜ਼, ਹੋਰ ਨਹੀਂ। ਬੰਦੇ ਦੀ ਜੂਨ ਤਾਂ ਮਿਲ ਜੂਗੀ, ਬੰਦੇ ਦੀ ਜੂਨ ਤਾਂ ਮਿਲ ਜੂ, ਜੇ ਪਸ਼ੂ ਦੀ ਜੂਨ ਚਰ ਗਿਆ ਫਿਰ ਤਾਂ ਜਨਮਾਂ ਦੇ ਵਿਯੋਗ ਲੱਗ ਜਾਣੇ। ਨਦੀ ਨਾਲੋਂ ਨਾਲਾ ਵਿਛੜਿਆ, ਮੁੜ ਕੇ ਜਿੱਧਰ ਨੂੰ ਗਿਆ ਪਤਾ ਨਹੀਂ, ਦੂਰੇ ਹੀ ਹੁੰਦਾ ਚਲਿਆ ਗਿਆ। ਉਹ ਕਿਤੇ ਚੋਰਾਂ ਨੇ ਘੋੜਾ ਖੋਲ ਕੇ ਲਿਆਂਦਾ, ਰਾਹ ਚ ਸੌਦਾ ਕਰਨ ਲੱਗ ਪਏ। ਉਹ ਰਾਹ ਸੌਦਾ ਕਰਨ, ਕਹਿੰਦੇ ਕਿੰਨੇ ਪੈਸੇ ਲੈਣੇ? ਕਹਿੰਦੇ 500 ਰੁਪਈਆ। ਉਹ ਕਹਿੰਦੇ ਮਹਿੰਗਾ ਹੈ। ਉਹ ਮੋਹਰੇ ਫੇਰ ਲੈ ਗਿਆ ਘੋੜਾ, ਉਹਨਾਂ ਤੋਂ ਵੀ ਗਾਹਾਂ ਚੋਰ ਸੀਗੇ। ਕਹਿੰਦੇ ਕਿੰਨੇ ਦਾ ਦੇਣਾ? ਕਹਿੰਦੇ 500 ਦਾ। ਕਹਿੰਦੇ ਚੜ ਕੇ ਦੇਖ ਲਈਏ? ਕਹਿੰਦੇ ਦੇਖ ਲਓ। ਉਹ ਚੜ ਕੇ ਘੋੜੇ ਤੇ ਨੱਠ ਗਿਆ, ਮੁੜ ਕੇ ਘੋੜਾ ਲੱਭਾ ਹੀ ਨਾ। ਉਹ ਮੁੜ ਕੇ ਵਾਪਸ ਤੁਰੇ ਆਉਣ, ਉਹ ਪਹਿਲੇ ਵਾਲੇ ਗਾਹਕ ਕਹਿੰਦੇ ਵੇਗਿਆ? ਕਹਿੰਦੇ ਵੇਗਿਆ। ਕਹਿੰਦੇ ਕਿੱਦਾਂ? ਕਹਿੰਦੇ ਸਾਵੇਂ ਭਾਈ ਵੇਗਿਆ। ਉਹ ਸਾਵੇਂ ਭਾਈ, ਹੋਰ ਨੀ, ਮੁੜ ਕੇ ਬੰਦੇ ਦੀ ਜੂਨ ਤਾਂ ਮਿਲ ਜੂ, ਤੁਸੀਂ ਨਿਤਨੇਮ ਕਰਿਆ ਕਰੋ, ਬੰਦੇ ਦੀ ਜੂਨ ਤਾਂ ਮਿਲ ਜੂਗੀ। ਸਾਵੇਂ ਭਾਈ ਸੀ, ਬੰਦਾ ਬਣ ਗਿਆ ਮੁੜ ਕੇ, ਫੇਰ ਸਹੀ। ਇੱਕ ਵਾਰ ਬੇਮੁੱਖ ਹੋ ਗਿਆ ਮੁੜ ਕੇ, ਪਤਾ ਨਹੀਂ ਕਿੰਨਾ ਕੁ ਟਾਈਮ ਲੱਗ ਜਾਵੇ, ਗਿਣਤੀ ਨਹੀਂ ਕੋਈ ਵੀ। ਬੜੀ ਔਖੀ ਗੱਲ ਆ, ਕਈ ਰੂਹਾਂ ਤੁਰੀਆਂ ਫਿਰਦੀਆਂ, ਮਰ ਕੇ ਇੱਥੇ ਹੀ ਤੁਰੀਆਂ ਫਿਰਦੀਆਂ। ਇਹ ਕੋਈ ਸਾਡੇ ਗੁਆਂਢ ਬੰਦਾ ਮਰ ਗਿਆ ਸੀਗਾ, ਸਾਡਾ ਮਾੜਾ ਮੋਟਾ ਰਿਸ਼ਤੇਦਾਰ ਵੀ ਸੀ, ਉਸ ਪਾਠੀ ਨੇ ਕਿਤੇ ਪਾਠ ਕੀਤਾ ਹੀ ਨਾ, ਸਲੋਕ ਮਹਲਾ ਨੌਵਾਂ ਪੜ੍ਹ ਕੇ ਭੋਗ ਪਾਤਾ। ਉਹ ਹੁਣ ਆਪਣੇ ਆ ਕੇ ਮਿੱਤਰਾਂ ਦੋਸਤਾਂ ਨੂੰ ਦੱਸਦਾ ਫਿਰਦਾ, ਮੇਰਾ ਪਾਠ ਕਰਾ ਦਿਓ, ਮੇਰਾ ਪਾਠ ਹੀ ਨਹੀਂ ਹੋਇਆ। ਉਹ ਲੋਕਾਂ ਨੂੰ ਆ ਕੇ ਆਪਣੇ ਮਿੱਤਰਾਂ ਦੋਸਤਾਂ ਦੇ ਜਾ ਕੇ ਦੱਸਦਾ ਫਿਰਦਾ। ਕਈ ਬੰਦੇ ਉੱਥੇ ਮਰ ਗਿਆ, ਇੱਕ ਸੈਲੇ ਦੇ ਕੋਲ, ਉਹ ਹਲੇ ਮਰਿਆ ਪਿਆ, ਮਰ ਕੇ ਆਪਣੀ ਕੁੜੀ ਵਿੱਚ ਜਾ ਵੜਿਆ। ਜਦੋਂ ਪਾਠ ਕਰਨ ਮੜ ਜਾ ਪਰੇ ਹੋ ਜਾਇਆ ਕਰੇ, ਮੁੜ ਕੇ ਫੇਰ ਕੁੜੀ ਚ ਜਾ ਵੜਿਆ ਕਰੇ, ਕੁੜੀ ਨੌਜਵਾਨ ਕੁੜੀ, ਉਹਦਾ ਸਰੀਰ ਹਲੇ ਉਦੇ ਪਿਆ। ਫਿਰ ਉਹ ਮਰਨ ਉਹ ਚੱਕਣ ਵੇਲੇ ਫਿਰ ਕਿਸੇ ਚੇਲੇ ਨੂੰ ਲਿਆਏ, ਉਹਨੂੰ ਤਕੀਲ ਕੇ ਘਰੋਂ ਬਾਹਰ ਕੱਢਿਆ। ਏਦਾਂ ਦੀ ਔਖੀ ਗੱਲ ਆ। ਨਿਤਨੇਮ ਕਰਿਆ ਕਰੋ ਸਾਰੇ ਹੀ, ਭਾਵੇਂ ਥੋੜਾ ਭਾਵੇਂ ਬਹੁਤਾ ਕਰਿਆ ਜ਼ਰੂਰ ਕਰੋ। ਕਿਰਤ ਤਾਂ ਕਰਮ ਦੋਏ ਚੰਗੇ ਕਰਿਆ ਕਰੋ। ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਕਿਹਾ, ਮੈਂ ਤਾਂ ਤੁਹਾਨੂੰ ਕਹਿੰਦਾ ਮੇਰੀ ਤਾਂ ਆਪਣੀ ਨਹੀਂ ਖਰਾ ਨਹੀਂ ਖਰੀ ਹੋਣੀ, ਕਿਰਤ ਕਰਮ ਮੇਰੀ ਆਪਣੀ ਪਤਾ ਨਹੀਂ ਕਿੱਦਾਂ ਦੀ ਹੋਣੀ, ਮੇਰੀ ਤਾਂ ਰੱਬੇ ਜਾਣਦਾ ਹੋਣਾ। ਤੁਸੀਂ ਸਾਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਮੈਂ ਵੀ ਤੁਹਾਡੇ ਪਿੱਛੇ ਹੀ ਹਾਂ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਫਿਰ ਮੈਂ ਕੌੜੇ ਹੋਏ ਗਏ। ਕਿਸੇ ਬੰਦੇ ਦਾ 100 ਕਿੱਲਾ ਹੋਵੇ ਨਾ, ਜਿਹੜਾ ਮਰਨ ਲੱਗਾ ਹੋਵੇ, ਉਹਦੇ ਕੰਨ ਚ ਆ ਕੇ ਕਹੋ ਤੇਰਾ 100 ਕਿੱਲਾ ਆ, ਉਹਦੇ ਕੰਡ ਚ ਪੁਰਾਣ ਫਸੇ ਹੋਣ, ਕਹਿੰਦਾ 100 ਕਿੱਲਾ। ਉਹਦੇ ਕੋਲ 100 ਕਰੋੜ ਰੁਪਈਆ ਹੋਵੇ, ਉਹਦੇ ਕੰਨ ਚ ਆ ਕੇ ਕਹੇ ਤੇਰਾ 100 ਕਰੋੜ ਰੁਪਈਆ ਆ, ਕਦੀ ਕਿਸੇ ਨੇ ਗੱਲ ਕਹੀ ਆ? ਸਾਰੇ ਕਹਿੰਦੇ ਸੁਖਮਨੀ ਸਾਹਿਬ ਪੜ੍ਹੋ, ਜਾਂ ਗੀਤਾ ਪੜ੍ਹੋ, ਜਾਂ ਇਹ ਤੋਂ ਕੋਈ ਦਾਨ ਕਰਾ ਦਿਓ ਅੰਤ ਵੇਲੇ। ਉਹ ਸਾਰੇ ਜਿਹੜੀ ਚੀਜ਼ਾਂ ਇਹ ਬਸ ਉਸ ਵੇਲੇ ਖਿਨ ਮੈਂ ਕੌੜੇ ਹੋਏ ਗਏ, ਇਹਨਾਂ ਚੀਜ਼ਾਂ ਨੂੰ ਮਿੱਠੀਆਂ ਕਰਕੇ ਸੰਸਾਰ ਚ ਸਮਝਦਾ ਸੀ। ਇਹ ਹੁਣ ਜ਼ਮੀਨ ਖਰੀਦੀ ਜਾਂਦਾ, ਨਾਲ ਲੱਗਦੀ ਮਿਲੀ ਜਾਵੇ, ਇਹ ਨਾਲ ਲੱਗਦੀ ਜ਼ਮੀਨ ਮਿਲਦੀ, ਕਹਿੰਦਾ ਉਹ ਕਹਿੰਦਾ ਕਾਕਾ ਨਾਲ ਲੱਗਦੀ ਜ਼ਮੀਨ ਮਿਲਦੀ, ਉਹ ਕਹਿੰਦਾ ਸਮੁੰਦਰ ਤਾਂ ਨਾਲ ਲੱਗੀ ਜਾਣੀ ਹੈ, ਤਾਂ ਇਹ ਤਾਂ ਮੁੱਕਣੀ ਹੀ ਨਹੀਂ ਹੈ। ਬਾਬਾ ਜਵਾਲਾ ਸਿੰਘ ਜੀ ਮਹਾਰਾਜ ਨੂੰ ਕਿਸੇ ਨੇ ਕਿਹਾ, ਮਹਾਰਾਜ ਜ਼ਮੀਨ ਮਿਲਦੀ ਹੈ, ਫਲਾਨੇ ਥਾਂ ਲੈ ਲਈਏ ਆਪਾਂ? ਕਹਿੰਦੇ ਪੁੱਤ ਜ਼ਮੀਨ ਤਾਂ ਮੈਂ ਹੁਸ਼ਿਆਰਪੁਰ ਤੋਂ ਲੈ ਕੇ ਰੋਪੜ ਤੱਕ ਸਾਰੀ ਖਰੀਦ ਸਕਦਾ, ਮੈਨੂੰ ਹੁਕਮ ਨਹੀਂ ਹੈ, ਮੈਨੂੰ ਜ਼ਮੀਨ ਖਰੀਦਣ ਦਾ ਹੁਕਮ ਨਹੀਂ ਹੈ। ਇੱਕ ਰਾਈ ਸਮਾਨ ਸੂਈ ਸਮਾਨ ਕਿਸੇ ਚੀਜ਼ ਨਾਲ ਲਗਾ ਨਹੀਂ ਰੱਖਿਆ ਸਾਰੀ ਜ਼ਿੰਦਗੀ। ਗੁਰਦੁਆਰੇ ਦਾ ਇੰਤਕਾਲ ਵੀ ਬਾਅਦ ਵਿੱਚ ਹੀ ਚੜਿਆ। ਸੇਵਾਦਾਰਾਂ ਨੇ ਕਿਹਾ, ਮਹਾਰਾਜ ਇੰਤਕਾਲ ਨਹੀਂ ਚੜਿਆ? ਕਹਿੰਦੇ ਮੈਂ ਤਾਂ ਸਰਕਾਰ ਨਾਲ ਵਾਹ ਪਾਇਆ ਨਹੀਂ ਹੈ, ਤਾਂ ਤੂੰ ਤੁਹਾਡੀ ਮਰਜ਼ੀ। ਉਹ ਕਹਿੰਦੇ ਮਹਾਰਾਜ ਤੁਹਾਨੂੰ ਜਾਣਾ ਨਹੀਂ ਪਊਗਾ, ਕਹਿ ਤੁਹਾਡੀ ਮਰਜ਼ੀ ਆ। ਕਿਸੇ ਨੂੰ ਸਰਾਪ ਨਹੀਂ ਦਿੱਤਾ। ਉਹ ਖੂਹ ਜਿਹੜਾ ਸਾਹਮਣੇ ਲੰਗਰ ਦੇ ਮੋਹਰਲੇ ਪਾਸੇ ਖੂਹ ਆ, ਤੁਸੀਂ ਦੇਖਦੇ ਹੋ, ਉਹਦਾ ਪਾੜ ਪੱਟਦੇ ਸੀ, ਆਪ ਬੈਠੇ ਸੀਗੇ, ਅੰਗਰੇਜ਼ ਦਾ ਰਾਜ ਸੀ। ਉਹ ਬਬਰਾਂ ਦੇ ਮਗਰ ਪੁਲਿਸ ਪੈ ਗਈ। ਉਹ ਜਿਹੜੇ ਮਗਰ ਪੁਲਿਸ ਪੈ ਗਈ ਤਾਂ ਬਬਰ ਨੱਠੇ ਆਏ, ਕਹਿੰਦੇ ਮਹਾਰਾਜ ਅੱਜ ਬਚਣ ਦਾ ਕੋਈ ਸਾਨੂੰ ਰਸਤਾ ਦੀਦਾ ਨਹੀਂ ਆ, ਫਿਰ ਤੁਸੀਂ ਬਚਾ ਸਕਦੇ ਆ। ਕਹਿੰਦੇ ਖੂਹ ਦਾ ਪਾੜ ਪੱਟੋ। ਉਹ ਪਾੜ ਪੱਟਣ ਲੱਗ ਗਏ, ਪਤਾ ਨਹੀਂ ਲੱਗਾ ਕੌਣ ਆ ਇਹ। ਉਹ ਆਈ ਪੁਲਿਸ, ਦੇਖ ਦੁੱਖ ਕੇ ਚਲੇ ਗਈ, ਉਹਨਾਂ ਨੂੰ ਪਤਾ ਹੀ ਨਹੀਂ ਲੱਗਾ। ਉਹ ਨਿਕਲਦਾ ਨਿਕਲਦਾ ਗੱਲ ਨਿਕਲ ਗਈ, ਕਿਸੇ ਨੇ ਕਿਹਾ ਉਹ ਤਾਂ ਬਬਰੇ ਹੀ ਸੀਗੇ, ਜਵਾਲਾ ਸਿੰਘ ਲੁਕਦੇ ਆ ਕੇ। ਤਾਂ ਉਹ ਫਿਰ ਅਫਸਰ ਨੇ ਕਿਹਾ ਜਵਾਲਾ ਸਿੰਘ ਨੂੰ ਫੜ ਕੇ ਲਿਆਓ। ਕੋਈ ਨਾ ਮੰਨਿਆ, ਜਿੰਨੇ ਮੁਸਲਮਾਨ ਅਫਸਰ ਸੀਗੇ ਕੋਈ ਨਹੀਂ ਮੰਨਿਆ। ਸਾਰੇ ਜਵਾਬ ਦੇ ਗਏ, ਕਹਿੰਦੇ ਅਸੀਂ ਜਵਾਲਾ ਸਿੰਘ ਤੇ ਚੜ੍ਹ ਕੇ ਨਹੀਂ ਜਾ ਸਕਦੇ। ਇੱਕ ਵੀ ਸੁਨਿਆਰਾ ਸੀ ਥਾਣੇਦਾਰ, ਉਹ ਕਹਿੰਦਾ ਮੈਂ ਜਾਣਾ। ਉਹ ਜਿਹੜੇ ਚੜ੍ਹ ਕੇ ਆਇਆ ਨਾ ਇੱਥੇ, ਮਹਾਰਾਜ ਅੰਦਰ ਬੈਠੇ ਸੀ ਤਾਂ ਬਹੁਤ ਗਾਲਾਂ ਕੱਢੀਆਂ ਬਾਹਰ ਮਹਾਂਪੁਰਸ਼ਾਂ ਨੂੰ, ਨਿੰਦਾ ਕਰੇ ਕੋਈ ਸਤਿਗੁਰ ਪੂਰੇ ਦੀ, ਔਖਾ ਜੱਗ ਮੈਂ ਹੋਇਆ, ਨਰਕ ਘੋਰ ਖੂਹ ਹੈ ਉੱਥੇ ਪਕੜੋ ਢੋਇਆ, ਤੇਲੀ ਸੰਧਾ ਬਲਦ ਨੇ ਤੁਠ ਭਲ ਕੇ ਪ੍ਰਭ ਜੋਇਆ, ਕੂਕ ਪਕਾਰ ਕੋ ਨਾ ਸੁਣੀ ਔਖਾ ਹੋਏ ਹੋਏ ਰੋਇਆ। ਏਦਾਂ ਦੇ ਬ੍ਰਹਮ ਗਿਆਨੀ ਨੂੰ ਕੋਈ ਬਚਨ ਕਰ ਦੇਣਾ ਬੰਦਾ ਛੁੱਟਦਾ ਨਹੀਂ ਹੈ। ਜਦ ਉਹ ਬਹੁਤ ਗਾਲਾਂ ਕੱਢੀਆਂ, ਕਿਸੇ ਨੇ ਜਾ ਕੇ ਅੰਦਰ ਦੱਸਿਆ ਮਹਾਰਾਜ ਥਾਣੇਦਾਰ ਗਾਲਾਂ ਕੱਢਦਾ। ਉੱਠ ਕੇ ਬਾਹਰ ਨੂੰ ਆਏ, ਮੂੰਹੋਂ ਨੇ ਕੁਛ ਵੀ ਕਿਹਾ, ਏਦਾਂ ਇੱਕੋ ਵਾਰੀ ਦੇਖਿਆ ਉਹ ਸਦਾਈ ਹੋ ਗਿਆ। ਉਹਨੇ ਆਪਣੇ ਕੱਪੜੇ ਕੁਪੜੇ ਪਾੜ ਦਿੱਤੇ, ਪੇਟੀ ਪੁੱਟੀ ਲਾ ਕੇ ਉੱਧਰ ਮਾਰੀ। 2 ਸਾਲ ਸਦਾਈ ਹੋ ਕੇ ਘੁੰਮਦਾ ਰਿਹਾ, 2 ਸਾਲ ਸਦਾਈਆਂ ਮਾਂਗਰ ਫਿਰੀ ਗਿਆ। 2 ਸਾਲਾਂ ਬਾਅਦ ਉਹਦੇ ਘਰ ਦੇ ਫੜ ਕੇ ਲਿਆਏ, ਫਿਰ ਦਿਆਲੂ ਸੀਗੇ, ਫਿਰ ਵੀ ਗੁੱਸਾ ਨਹੀਂ ਕੀਤਾ। ਫਿਰ ਲਿਆ ਕੇ ਮੱਥਾ ਟਿਕਾਇਆ, ਮਹਾਰਾਜ ਮਾਫ਼ੀ ਦੇ ਦਿਓ। ਫਿਰ ਪਰਮੇਸ਼ਰ ਬਖਸ਼ਣ ਜੋ ਗਿਆ, ਬੜੇ ਦਿਆਲੂ ਸੀਗੇ, ਫਿਰ ਬਖਸ਼ ਦਿੱਤਾ। ਕਹਿੰਦੇ ਕੋਈ ਗੱਲ ਨਹੀਂ, ਰਾਜੀ ਹੋ ਜਾਊਗਾ, ਇਹਨੂੰ ਘਰ ਨੂੰ ਲੈ ਜਾਓ, ਘਰ ਨੂੰ ਲੈ ਜਾਓ, ਨੌਕਰੀ ਨਾ ਕਰੇ ਇਹ, ਰਾਜੀ ਹੋ ਜਾਊਗਾ। ਜੇ ਨੌਕਰੀ ਕਰੂਗਾ ਫਿਰ ਇੱਦਾਂ ਹੀ ਸਦਾਈ ਹੋ ਜਾਣਾ ਇਹਨੇ। ਪੱਕੀ ਪੇਟੀ ਲਾ ਕੇ ਘਰੇ ਬਾਲ ਦਿੱਤਾ। ਉਹਨਾਂ ਮਹਾਂਪੁਰਸ਼ਾਂ ਦੀ ਜਗ੍ਹਾ ਤੇ ਤੁਸੀਂ ਬੈਠੇ ਆ, ਜਿੰਨੀਆਂ ਬੀਬੀਆਂ, ਜਿੰਨੇ ਮੇਰੇ ਭਾਈ ਭੈਣ, ਵੱਡੇ ਮੇਰੇ ਬਜ਼ੁਰਗ ਵੀ ਹੋਣੇ ਆ। ਮੇਰੀ ਤਾਂ ਸਿਹਤ ਨਹੀਂ ਚੰਗੀ, ਮੈਂ ਤੁਹਾਡੇ ਪ੍ਰੇਮ ਕਰਕੇ ਬੋਲਦਾ, ਮੂੰਹ ਮੇਰਾ ਸੁੱਕ ਜਾਂਦਾ, ਤਾਂ ਮੇਰਾ ਮਨ ਵੀ ਨਹੀਂ ਮੰਨਦਾ ਵੀ 10 ਮਿੰਟ ਲਾ ਹੀ ਦੇਈ ਤੇ ਚੰਗੀ ਗੱਲ ਆ। ਉਦਾਂ ਤਾਂ ਗੁਰਮੁਖ ਕਥਾ ਕਰ ਲੈਂਦੇ ਆ, ਰਾਗੀ ਢਾਡੀ ਬਹੁਤ ਆਇਓ ਆ, ਪਰ ਮੇਰੇ ਮਨ ਦੇ ਅੰਦਰੋਂ ਮਾੜਾ ਜਿਹਾ ਰਹਿੰਦਾ ਹੀ ਆ ਵੀ 5-7 ਮਿੰਟ ਲਾ ਦੇਈਏ, ਉਹ ਮਹਾਂਪੁਰਸ਼ਾਂ ਦੀ, ਉਹ ਜਿਨ੍ਹਾਂ ਦੀ ਆਪਾਂ ਜਗ੍ਹਾ ਤੇ ਬੈਠੇ ਹਾਂ, ਜਾਂ ਗੁਰੂ ਨਾਨਕ ਸਾਹਿਬ ਦੀ, ਵਾਹਿਗੁਰੂ ਜੀ ਦੀ, ਨਿਰੰਕਾਰ ਜੀ ਦੀ ਉਪਮਾ ਕਰ ਲਈਏ। ਇੱਕੋ ਹੀ ਅੱਖਰ ਤੋਂ ਸਾਰੇ ਵੇਦ ਸ਼ਾਸਤਰ ਲਿਖੇ ਆ, ਇੱਕੋ ਹੀ ਅੱਖਰ ਤੋਂ। ਵੇਦ ਪ੍ਰਾਣ ਸਿਮਰਤ ਸੁਧਾਕਰ, 4 ਵੇਦ ਆ, 18 ਪ੍ਰਾਣ ਆ, ਸਿਮਰਤੀਆਂ 27 ਆ, ਸੁਧਾਖਰ ਸੁਧ ਅੱਖਰਾਂ ਵਾਲੇ ਗ੍ਰੰਥ ਜਿਹੜੇ ਗਿਆਨ ਦੇਣ ਵਾਲੇ, ਇਹ ਸਾਰੇ ਕੀਨੇ ਰਾਮ ਨਾਮ ਇੱਕ ਅੱਖਰ, ਇੱਕ ਵਾਹਿਗੁਰੂ ਜੀ ਮਹਾਰਾਜ ਦੇ ਇੱਕ ਅੱਖਰ ਤੋਂ ਲਿਖੇ। ਚਾਹੇ ਅੱਲਾ ਕਹਿ ਲਓ, ਚਾਹੇ ਵਾਹਿਗੁਰੂ ਕਹਿ ਲਓ, ਚਾਹੇ ਓਮ ਕਹਿ ਲਓ, ਰਾਮ ਕਹਿ ਲਓ, ਇੱਕ ਅੱਖਰ ਤੋਂ ਲਿਖੇ। ਤਾਂ ਜਿਸ ਨੀਚ ਕੋ ਕਉ ਨਾ ਜਾਣੇ, ਨਾਮ ਜਪਤ ਚੋਂ ਕੁੰਟੇ ਮਾਨੇ, ਜਿਹਨੂੰ ਜਾਣਦਾ ਕੋਈ ਨਹੀਂ ਨਾ ਨੀਚ ਨੂੰ, ਚੋਂ ਕੁੰਟਾਂ ਵਿੱਚ ਭਗਤ ਭਗਤ ਜਗ ਬੱਜਿਆ, ਚੋਂ ਚੱਕਾਂ ਵਿੱਚ ਚਮਰੇਟਾ, ਭਾਈ ਗੁਰਦਾਸ ਜੀ ਨੇ ਲਿਖਿਆ, ਬਾਬਾ ਰਵਿਦਾਸ ਜੀ ਮਹਾਰਾਜ ਨੂੰ ਕਹਿੰਦੇ, ਭਗਤ ਭਗਤ ਚੌਂ ਚੱਕਾਂ ਵਿੱਚ ਉਹਦੀ ਹੋ ਗਈ, ਭਗਤ ਭਗਤ ਜੱਗ ਵੱਜਿਆ, ਚੌਂ ਚੱਕਾਂ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿੱਚ ਕੁਲਾ ਧਰਮ ਟੋਏ ਟੋਰ ਸਮੇਟਾ। ਉਹ ਜਿਹੜੇ ਲੋਕਾਂ ਦੇ ਮਰਿਓ ਪਸ਼ੂ ਚੱਕਦੇ ਸੀ, ਰਾਹ ਵਿੱਚ ਬੈਠ ਕੇ ਜੁੱਤੀਆਂ ਗੰਢਦਾ ਸੀ, ਉਹ ਸਾਰੇ ਬ੍ਰਾਹਮਣ ਲੋਕ ਉਹਦੇ ਪੈਰਾਂ ਤੇ ਡਿੱਗ ਪਏ। ਸਿਰਫ ਨਾਮ ਦੀ ਮਹਿਮਾ। ਤਾਂ ਸਤਿਗੁਰੂ ਜੀ ਕਹਿੰਦੇ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਕਿਨ ਮੈਂ ਕੌੜੇ ਹੋਏਗਾ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੇ ਇਸ ਤੇ ਰੋਵੇ ਰੋਜ। ਕਹਿੰਦੇ ਇਹਦੇ ਵਿੱਚ ਜੇ ਕੋਈ ਕਹੇ ਨਾ ਵੀ ਮੈਂ ਬਚਾ ਦਵਾਂ ਤੁਹਾਨੂੰ, ਬੰਦਾ ਬਚਾ ਨਹੀਂ ਸਕਦਾ, ਵਿੱਚ ਨਾ ਕੋਈ ਕਰ ਸਕੇ। ਜੇ ਕੋਈ ਬੰਦਾ ਕਹੇ ਬਾਬਾ ਜਵਾਲਾ ਸਿੰਘ ਮਰ ਗਏ ਤਾਂ ਉਹ ਬਚਾ ਦੇਣ ਤਾਂ ਬਚਾ ਦੇਣ ਇਹਨਾਂ ਗੱਲਾਂ ਤੋਂ, ਨਹੀਂ ਤਾਂ ਕੋਈ ਬੰਦਾ ਦੁਨੀਆਂ ਦਾ ਨਹੀਂ ਕਹਿ ਸਕਦਾ ਵੀ ਮੈਂ ਤੇਰੇ ਵਿੱਚ ਵੜ ਕੇ ਤੇਰਾ ਇਹ ਨਿਵਿਰਤੀ ਕਰਾ ਦਿੰਦਾ ਗੱਲ ਨਾ। ਵਿੱਚ ਨਾ ਕੋਈ ਕਰ ਸਕੇ, ਕਿਸ ਤੇ ਰੋਵੇ ਰੋਜ, ਕੀਤਾ ਕਿਛੂ ਨਾ ਹੋਵੇ, ਲਿਖਿਆ ਤੁਰ ਸੰਜੋਗ, ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ, ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ। ਕਤਕ ਮਹੀਨੇ ਦੀ ਜਿੰਨੀ ਕੁ ਕਥਾ ਮੈਂ ਕੀਤੀ ਆ, ਸਾਧ ਸੰਗਤ ਜੀ ਕਿਰਪਾ ਕਰਕੇ ਕੋਈ ਸਿਹਤ ਚੰਗੀ ਹੋਣ ਨਾ ਕਰਕੇ ਮੈਂ ਬਹੁਤਾ ਬੋਲ ਨਹੀਂ ਸਕਿਆ। ਚੇਤਾ ਰੱਖਿਓ ਰਾਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਵਿੱਚ ਤ੍ਰਿਲੋਚਨ ਜੀ ਆਪਣੀ ਘਰਵਾੜੀ ਨੂੰ ਗਿਆਨ ਦਿੰਦੇ ਆ। ਉਹ ਜਿਹੜੇ ਬਿਰਧ ਹੋ ਗਏ ਨਾ, ਉਹਨਾਂ ਨੇ ਕਿਹਾ ਕੋਈ ਨੌਕਰ ਮਿਲ ਜਾਵੇ ਤਾਂ ਖਰੀ ਗੱਲ ਆ, ਬਿਰਧ ਹੋ ਗਏ ਆ। ਜੋ ਜੋ ਚਿਤਵੇ ਸਾਧ ਜਨ ਸੋ ਲੇਤਾ ਮਾਨ, ਜਿਹੜੀ ਸਾਧਾਂ ਜਾਂ ਅੰਦਰ ਗੱਲ ਹੁੰਦੀ ਉਹ ਉਸ ਵੇਲੇ ਮੰਨ ਲੈਂਦਾ। ਕਹਿੰਦੇ ਫਿਰ ਉਹ ਭਗਵਾਨ ਫਿਰ ਛੋਟਾ ਜਿਹਾ ਮੁੰਡਾ ਬਣ ਕੇ ਨਾ ਉਹਨਾਂ ਦੇ ਘਰ ਮੂਹਰੇ ਘੁੰਮਣ ਲੱਗ ਗਏ। ਉਹ ਕਹਿੰਦੇ ਕਾਕਾ ਤੂੰ ਸਵੇਰ ਦਾ ਘੁੰਮਦਾ? ਉਹ ਕਹਿੰਦੇ ਜੀ ਨੌਕਰ ਰਹਿਣਾ ਮੈਂ। ਕਹਿੰਦੇ ਨੌਕਰ ਤਾਂ ਅਸੀਂ ਰੱਖਣਾ, ਤੂੰ ਸਾਡੇ ਰਹਿ ਲਾ। ਕਹਿੰਦੇ ਕਿੰਨੇ ਪੈਸੇ ਲੈਣੇ ਆ? ਕਹਿੰਦੇ ਜੀ ਪੈਸਾ ਤਾਂ ਮੈਂ ਕੋਈ ਲੈਣਾ ਨਹੀਂ ਆ, ਭਈ ਮੈਂ ਥੋੜਾ ਜਿਹਾ ਜ਼ਿਆਦਾ ਛਕਦਾ ਰਾਸ਼ਨ, ਭਈ ਜਦ ਮੇਰੀ ਨਿੰਦਿਆ ਹੋ ਗਈ ਮੈਂ ਚਲੇ ਜਾਣਾ, ਬਸ ਮੇਰੀ ਇਹੀ ਸ਼ਰਤ ਆ। ਘਰਦਿਆਂ ਨੇ ਮੈਨੂੰ ਕੱਢਿਆ, ਮੈਂ ਥੋੜਾ ਜ਼ਿਆਦਾ ਛਕ ਲੈਂਦਾ। ਉਹ ਕਹਿਣ ਲੱਗੇ ਸਾਡੇ ਇੰਨੀ ਸੰਗਤ ਆਉਂਦੀ ਆ, ਕਿੰਨਾ ਕੁ ਛਕ ਲਊਗਾ ਇਹ? ਤੇਰਾ ਨਾਂ ਕੀ ਆ ਪੁੱਤ? ਭਗਤ ਜੀ ਪੁੱਛਣ ਲੱਗੇ ਤੇਰਾ ਨਾਂ ਕੀ ਆ? ਕਹਿੰਦਾ ਨਾਂ ਮੇਰਾ ਅੰਤਰਜਾਮੀ ਆ। ਉਹਨੇ ਕਿਹਾ ਚੱਲ ਅੰਤਰਜਾਮੀ ਨਾ, ਅੰਤਰਜਾਮੀ ਚੱਲ ਮੱਝਾਂ ਲੈ ਜਾ, ਗਾਈਆਂ ਲੈ ਜਾ, ਚਾਰ ਲਿਆ, ਆਹ ਕੰਮ ਕਰਦੇ ਆਹ ਕੰਮ ਕਰਦੇ, ਉਹਨੂੰ ਮਿੰਟੋ ਮਿੰਟ ਹੀ ਕਰ ਦੇਣਾ। ਇੱਕ ਦਿਨ ਉਹ ਪੁੱਛਣ ਲੱਗੇ ਆਪਣੇ ਘਰ ਵਾਲੀ ਨੂੰ, ਕਹਿੰਦੇ ਭਲੀਏ ਲੋਕੇ ਜਿਹੜਾ ਨੌਕਰ ਆਪਾਂ ਰੱਖਿਆ ਸੀ, ਕਹਿੰਦਾ ਮੈਂ ਜ਼ਿਆਦਾ ਖਾਂਦਾ, ਕਿਤੇ ਭੁੱਖਾ ਤਾਂ ਨਹੀਂ ਰਹਿੰਦਾ? ਰੋਟੀ ਹੋ ਸਕਦਾ ਤੂੰ ਪੁੱਛਦੀ ਨਾ ਹੋਵੇਂ। ਉਹ ਕਹਿੰਦੀ ਮੈਂ ਜਿੰਨੀਆਂ ਰੱਖ ਦਿੰਦੀ ਹਾਂ ਉਨੀਆਂ ਖਾ ਲੈਂਦਾ ਨਾ। ਉਹ ਕਹਿੰਦਾ ਹੋਰ ਨਾ, ਉਹ ਕਹਿੰਦਾ ਬਸ। ਉਹ ਕਹਿੰਦੇ ਭੁੱਖਾ ਹੀ ਨਾ ਰਹਿੰਦਾ ਹੋਵੇ? ਉਹ ਕਹਿੰਦੇ ਅੱਜ ਦੇਖ ਲੈਂਦੇ ਸਰਾਧ ਹੈਗਾ ਆਪਣੇ, ਭੀ ਇਕੱਲੇ ਅੰਤਰਜਾਮੀ ਨੂੰ ਪਹਿਲਾਂ ਰਜਾ ਲੈਂਦੇ ਹਾਂ, ਭੀ ਜ਼ਰੂਰ 15-20 ਬਹਾਲਣੇ ਆ, ਭੀ ਇਕੱਲੇ ਅੰਤਰਜਾਮੀ ਰਜਾ ਕੇ ਦੇਖ ਲਾ, ਨਾਲੇ ਇਹਦੀ ਭੁੱਖ ਨਿਕਲ ਜੂਗੀ ਨਾਲੇ ਸਰਾਧ ਪੂਰਾ ਹੋਜੂ। ਉਹਨੇ ਚੰਗੇ 15-20 ਬੰਦਿਆਂ ਦੇ ਪ੍ਰਸ਼ਾਦੇ, ਰੋਟੀ ਪਾਣੀ ਖੀਰਾਂ ਖੂਰਾਂ ਕੜਾਹ ਬਣਾ ਕੇ, ਅੰਤਰਜਾਮੀ ਜੀ ਪ੍ਰਸ਼ਾਦਾ ਛਕ ਲਓ। ਉਹ ਕਹਿੰਦੇ ਸਤ ਬਚਨ। ਉਹ ਛਕਦੇ ਛਕਦੇ ਉਹ ਰੱਖੀ ਗਈ, ਉਹ ਖਾਈ ਗਿਆ, ਉਹ ਸਾਰੀਆਂ ਖਾ ਗਿਆ, ਜਿੰਨੇ ਪਤੀਲੇ ਪਤੂਲੇ ਦਾਲਾਂ ਸਬਜ਼ੀਆਂ ਦੇ ਸਾਰੇ ਖਾ ਗਿਆ। ਉਹ ਰੱਖਣੋਂ ਹਟ ਗਈ, ਉਹਨੇ ਫਤਿਹ ਬੁਲਾਤੀ, ਚੱਲ ਉਹ ਗਾਈਆਂ ਛੱਡ ਕੇ ਚਲੇ ਗਿਆ। ਉਹਨੇ ਫਿਰ ਦੁਬਾਰਾ ਆਟਾ ਗੁੰਨਿਆ ਆਪਣੇ ਲਈ ਵੀ, ਆਟਾ ਗੁੰਨ ਕੇ ਦੁਬਾਰਾ ਦਾਲ ਬਣਾਈ, ਦੁਬਾਰਾ ਦਾਲ ਬਣਾ ਕੇ ਤਾਂ ਫਿਰ ਥੱਕ ਥੁੱਕ ਕੇ ਗੁਆਂਢੀਆਂ ਦੇ ਬੀਬੀਆਂ ਚਲ ਜਾਂਦੀਆਂ, ਫਿਰ ਉਹ ਗੁਆਂਢਣ ਕਹਿੰਦੀ ਭੈਣੇ ਤੂੰ ਬੜੀ ਥੱਕੀ ਹੋ ਜੀ ਲੱਗਦੀ। ਕਹਿੰਦੀ ਭੈਣੇ ਕੀ ਦੱਸੀਏ, ਗਾਹਾਂ ਗੱਲ ਨਾ ਕਰਦੀ, ਉਦਾਂ ਨੌਕਰ ਰੱਖ ਬੈਠੇ ਆ ਇੱਕ, ਉਹ ਪਤਾ ਨੀ ਕਿਹੜੇ ਜਨਮਾਂ ਦਾ ਭੁੱਖਾ, ਰੱਜਦਾ ਹੀ ਨਹੀਂ। ਅੱਜ ਅਸੀਂ 15-20 ਬੰਦਿਆਂ ਰੋਟੀ ਬਣਾਈ ਆ, ਸਾਰੀ ਖਾ ਗਿਆ ਉਹ, ਮੈਂ ਅਸੀਂ ਆਪਣੇ ਲਈ ਹੋਰ ਬਣਾਈ ਆ, ਦੱਸ ਨਾ ਦੇਈਏ, ਉਹਨੂੰ ਪਤਾ ਲੱਗ ਗਿਆ ਉਹ ਨੱਠ ਜਾਣਾ। ਉਹ ਅੰਤਰਜਾਮੀ ਜੀ ਗਾਈਆਂ ਬਾਲ ਗਿਆ, ਮੁੜ ਕੇ ਆਏ ਨਾ। ਉਹ ਕਹਿਣ ਲੱਗੇ ਭਰੀਏ ਲੋਕੇ, ਕਿਤੇ ਤੂੰ ਨਿੰਦਿਆ ਤਾਂ ਨੀ ਕਰ ਬੈਠੀ, ਉਹ ਪਰਮੇਸ਼ਰ ਸਾਡੀ ਸੇਵਾ ਕਰਨ ਆਇਆ ਸੀ, ਨਿੰਦਿਆ ਤਾਂ ਨੀ ਕਰ ਬੈਠੀ। ਉਹ ਕਹਿੰਦੇ ਨਿੰਦਿਆ ਜੇ ਕਰ ਵੀ ਦਿੱਤੀ ਤੇ ਗੱਲ ਵੀ ਕੀ ਬੜੀ, ਗੱਲ ਵੀ ਕੀ ਆ। ਉਹ ਫਿਰ ਭਗਤ ਤਰਲੋਚਨ ਜੀ ਨੇ ਗੁਰੂ ਗ੍ਰੰਥ ਸਾਹਿਬ ਚ ਫਿਰ ਬਚਨ ਲਿਖਿਆ ਏ, ਕਹਿੰਦੇ ਨਾਰਾਇਣ ਨਿੰਦਸ ਕਾਏ ਭੁੱਲੀ ਗੁਵਾਰੀ, ਦੋ ਖਿਰਤੋ ਸਕਿਰਤੋ ਥਾਰੋ ਕਰਮਰੀ। ਤੂੰ ਐਵੇਂ ਪਰਮੇਸ਼ਰ ਦੀ ਨਿੰਦਿਆ ਨਾ ਕਰ, ਦੁੱਖ ਸੁੱਖ ਤੇਰੇ ਕਰਮਾਂ ਦਾ ਆ। ਉਹ ਫਿਰ ਰੋਣ ਲੱਗ ਪਈ, ਉਹ ਕਹਿੰਦੀ ਜੀ ਕਰਮਾਂ ਦਾ ਹੀ ਦੁੱਖ ਭੋਗਣਾ, ਰੱਬ ਨੂੰ ਯਾਦ ਕਰਨ ਦੀ ਕੀ ਜ਼ਰੂਰਤ ਆ, ਫਿਰ ਜ਼ਰੂਰ ਉਹਨੂੰ ਰੋਜ਼ ਪੂਜਾ ਕਰਨੀ ਹੈ ਬਿਨਾਂ ਮਤਲਬ, ਜੇ ਕਰਮੇ ਭੋਗਣੇ ਆ। ਫਿਰ ਉਹਨੂੰ ਤਰਲੋਚਨ ਜੀ ਨੇ 3-4 ਪ੍ਰਮਾਣ ਦਿੱਤੇ, ਇੱਕ ਦੋ ਮੈਂ ਤੁਹਾਨੂੰ ਦੇ ਦਿੰਦਾ। ਉਹ ਕਹਿੰਦੇ ਸੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਰੇ, ਸ਼ਿਵ ਜੀ ਦੇ ਮੱਥੇ ਤੇ ਬਸਦਾ ਚੰਦਰਮਾ, ਰੋਜ਼ ਗੰਗਾ ਚ ਇਸ਼ਨਾਨ ਕਰਦਾ, ਕੁਲ ਮੱਧੇ ਜਨ ਮਿਲਿਓ ਸਾਰੰਗ ਪਾਨ ਰੇ। ਉਹਦੀ ਕੁਲ ਵਿੱਚ ਭਗਵਾਨ ਕ੍ਰਿਸ਼ਨ ਨੇ ਜਨਮ ਵੀ ਲਿਆ। ਕਹਿੰਦੇ ਕਰਮ ਕਰ ਕਲੰਕ ਮਫੀਟ ਸਰੀ, ਉਹਦਾ ਕਲੰਕ ਮੇਟ ਨਹੀਂ ਸਕੇ ਉਹ। ਦੂਜਾ ਪ੍ਰਮਾਣੂ ਨਹੀਂ ਦਿੱਤਾ, ਅੰਮ੍ਰਿਤ ਸਸੀਅ ਧੇਨ ਲਛਮੀ, ਕਲ ਪੱਤਰ ਸਿਖਰ ਸੁਨਾਗਰ ਨਦੀ ਚੇ ਨਾਥ। ਅੰਮ੍ਰਿਤ, ਚੰਦਰਮਾ, ਕਾਮ ਧੇਨ ਗਊ, ਲਛਮੀ, ਇਹ ਚੀਜ਼ਾਂ ਸਮੁੰਦਰ ਚੋਂ ਨਿਕਲੀਆਂ। ਅੰਮ੍ਰਿਤ ਸਸੀਅ ਧੇਨ ਲਛਮੀ, ਕਲਪ ਕਲਪ ਬ੍ਰਿਸ਼ ਉੱਚ ਸਰਬਾ ਘੋੜਾ ਧਨਾਂਤਰ ਵੈਦ, ਇਹ ਕਹਿੰਦੇ ਸਾਰੇ ਸਮੁੰਦਰ ਚੋਂ ਨਿਕਲੇ, ਸਾਰੀਆਂ ਨਦੀਆਂ ਦਾ ਰਾਜਾ ਸਮੁੰਦਰ। 999 ਨਦੀ ਰੋਜ਼ ਸਮੁੰਦਰ ਚ ਪੈਂਦੀ ਆ। ਕਹਿੰਦੇ ਪਰ ਕਰਮ ਕਰ ਖਾਰ ਮਫੀਟ ਸਰੀ, ਅਗਸਤ ਮੁਨੀ ਨੇ 2.5 ਚੂੜੀਆਂ ਕਰਕੇ ਪੀ ਲਿਆ। ਉਹ ਟਟੀਰੀ ਦੇ ਆਂਡੇ ਨਾ ਸੀ ਦਿੰਦਾ, ਉਹ ਟਟੀਰੀ ਦੇ ਆਂਡੇ ਅਗਸਤ ਮੁਨੀ ਨੇ 2.5 ਚੂੜੀਆਂ ਕਰਕੇ ਪੀ ਲਿਆ। ਉਹ ਸਾਰਾ ਲੂਣ ਬਣਾ ਤਾ, ਉਹ ਪਿਸ਼ਾਬ ਕਰਕੇ ਕੱਢਿਆ। ਕਹਿੰਦੇ ਉਹ ਸਾਲੇ ਤੇ ਉਹ ਕਰਮਾਂ ਦਾ ਕਰਕੇ ਖਾਰਾ, ਕਰਮਾਂ ਕਰਕੇ। ਫਿਰ ਉਹਨਾਂ ਨੇ ਇੱਕ ਪ੍ਰਮਾਣ ਹੋਰ ਦਿੱਤਾ, ਕਹਿੰਦੇ ਦਾਦੀ ਲੈ ਲੰਕਾ ਗੜ, ਉਹ ਪਾੜੀ ਲੈ ਰਾਵਣ ਬਣ, ਸਲ ਬਸਲ ਆਣ ਤੋਂ ਖੀਲੇ ਹਰੀ। ਲੰਕਾ ਦਾ ਗੜ ਤੋੜਿਆ, ਰਾਵਣ ਦਾ ਬਣ ਪਟਿਆ, ਸੰਜੀਵਨੀ ਬੂਟੀ ਲਿਆ ਕੇ ਰਾਮ ਚੰਦਰ ਮਹਾਰਾਜ ਨੂੰ ਖੁਸ਼ ਵੀ ਕੀਤਾ। ਕਰ ਕਰਮ ਕਰ ਕੱਛ ਮਫੀਟ ਸਰੀ, ਪਿਛਲੇ ਜਨਮ ਵਿੱਚ ਹਨੂਮਾਨ ਡਾਕੇ ਮਾਰਦਾ ਸੀ, ਜਿਹੜਾ ਬੰਦਾ ਦੇਖਣਾ ਉਹਦੇ ਕੱਪੜੇ ਲਾ ਲੈਣੇ, ਕੱਪੜੇ ਲਾ ਕੇ ਕਛਹਿਰਾ ਇਕੱਲਾ ਹੀ ਛੱਡ ਦੇਣਾ, ਕੱਪੜੇ ਸਾਰੇ ਖੋਹ ਲੈਣੇ। ਉਹ ਕਪਿਲ ਮੁਨੀ ਕਿਤੇ ਜਾਂਦੇ ਸੀ, ਮਹਾਤਮਾ ਦਿਵ ਦ੍ਰਿਸ਼ਟੀ ਵਾਲੇ ਮਹਾਤਮਾ ਸੀ, ਉਹਨੇ ਮਾਰਿਆ ਦਬਕਾ, ਖੋਲਦੇ ਜੋ ਕੁਛ ਹੈਗਾ। ਉਹ ਮਹਾਤਮਾ ਕਹਿਣ ਲੱਗੇ, ਉਹ ਪੁਰਸ਼ਾ ਹੋਸ਼ ਕਰ, ਕਿਉਂ ਲੰਗੂਰ ਮੰਗਰ ਚਈਆਂ ਲੈਣਾ। ਬਿਰਤੀ ਹੋ ਗਈ ਨਿਰਮਲ, ਪਤਾ ਲੱਗ ਗਿਆ ਮੈਂ ਲੰਗੂਰ ਮੈਨੂੰ ਬਣਨਾ ਪੈਣਾ। ਕਹਿੰਦਾ ਮਹਾਰਾਜ ਹੁਣ ਤੁਸੀਂ ਤਾਂ ਮੈਨੂੰ ਵਚਨ ਕਰਤਾ, ਲੰਗੂਰ ਤਾਂ ਮੈਨੂੰ ਬਣਨਾ ਪੈਣਾ, ਵੀ ਮੇਰੇ ਤੇ ਮੇਰ ਦਇਆ ਕਰ ਦਿਓ, ਖਿਮਾ ਕਰ ਦਿਓ ਮੈਨੂੰ। ਕਹਿੰਦੇ ਕੀਤੇ ਕਰਮਾਂ ਦਾ ਫਲ ਤੈਨੂੰ ਭੋਗਣਾ ਪੈਣਾ, ਜਿਹੜੇ ਤੂੰ ਲੋਕਾਂ ਦੇ ਕੱਪੜੇ ਲਾਏ ਨਾ, ਜਦ ਤੂੰ ਸਰੀਰ ਤੇ ਕੱਪੜਾ ਪਾਊਂਗਾ ਤੇਰੇ ਸਰੀਰ ਨੂੰ ਅੱਗ ਲੱਗੂ। ਕਹਿੰਦੇ ਰਾਮ ਚੰਦਰ ਮਹਾਰਾਜ ਹਨੂਮਾਨ ਦੇ ਕੱਪੜਾ ਨਹੀਂ ਪਵਾ ਸਕੇ, ਸਿਰਫ ਕੱਛਾ ਹੀ ਰਿਹਾ। ਕਰਮ ਕਰ ਕੱਛ ਫੀਟ ਸਰੀ, ਕਰਮਾ ਕਰਕੇ ਕੱਛਾ ਹੀ, ਇਕੱਲਾ ਹੀ ਤੁਸੀਂ ਜਿੱਥੇ ਦੇਖੋਗੇ ਹਨੂੰਮਾਨ ਦੀ ਫੋਟੋ, ਇਕੱਲਾ ਕੱਛਾ ਹੀ ਹੋਊਗਾ। ਇਸ ਕਰਕੇ ਗੁਰਮੁਖੋ ਅਭਿਆਸ ਕਰਿਆ ਕਰੋ। ਜਿਦਾਂ ਖੂਹ ਦੀ ਮੌਣ ਤੇ ਪੈ ਜਾਂਦੀ ਡੁਬਲੀ ਜਿਹੀ, ਘੜਾ ਖੜ ਜਾਂਦਾ, ਮਨ ਵੀ ਖੜ ਜਾਂਦਾ, ਮਨ ਗੋਲ ਆ, ਘੜੇ ਮੰਗ ਰਿਹਾ, ਇਹਦਾ ਰੱਖਦੇ ਮੂੰਹ ਬਿੰਗਾ ਹੋ ਜਾਂਦਾ ਇਹਦਾ। ਇਹ ਸੁਰਤ ਸ਼ਬਦ ਨੂੰ ਫੜਦੀ ਨਹੀਂ ਆ। ਜਦ ਤੁਸੀਂ ਰੋਜ਼ ਘੜਾ ਰੱਖੋਗੇ ਨਾ ਪੱਕੇ ਥਾਂ ਤੇ, ਤੁਸੀਂ ਖੂਹਾਂ ਤੇ ਜਾ ਕੇ ਦੇਖੋ, ਜਿਹੜੇ ਪੁਰਾਣੇ ਖੂਹ ਆ ਉਹ ਘੜਿਆਂ ਨੇ ਡੁਬਲੀਆਂ ਬਣਾਈਆਂ ਆ, ਉਹ ਫਿਰ ਬੀਬੀਆਂ ਫੜਦੀਆਂ ਨਹੀਂ ਸੀ, ਉਹਦੇ ਵਿੱਚ ਰੱਖ ਦੇਣਾ ਘੜਾ ਸਿੱਧਾ ਇੱਦਾਂ। ਇੰਨੇ ਬਚਨ ਪ੍ਰਵਾਨ ਕਰਿਓ, ਸਾਰੀ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।